ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ 'ਚੋਂ ਪੇਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੇਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ساتھیو، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً اے گیت تانوں پسند آیا ہوئے گا۔ ہن ویلا اے کہ صحت دا پروگرام تندرستی ہزار نعمت تواڈی خدمت چ پیش کیتا جائے۔ سو ساتھیو، اج دے پروگرام چ میں تانوں ڈپریشن دی بیماری دے بارے دساں گی۔ ਅਸੀਂ ਵੇਖਨੇ ਆ ਕਿ ਡਿਪਰੈਸ਼ਨ ਯਾਨੀ ਕਿ ਅਫਸੁਰਦਗੀ ਇੱਕ ਆਮ ਜਿਹੀ ਕੈਫੀਅਤ ਏ ਜਿਹਦੇ 'ਚ ਲੱਖਾਂ ਲੋਕ ਮੁਬਤਲਾ ਨੇ। ਜਦੋਂ ਇਹ ਕੈਫੀਅਤ ਸ਼ਿੱਦਤ ਇਖਤਿਆਰ ਕਰ ਲਵੇ ਤੇ ਫਿਰ ਜ਼ਿੰਦਗੀ ਦੇ ਲਈ ਖਤਰਾ ਪੈਦਾ ਹੋ ਸਕਦਾ ਏ। ਕਈ ਦਫ਼ਾ ਤੇ ਡਿਪਰੈਸ਼ਨ ਦੀ ਜ਼ਿਆਦਤੀ ਨਾਲ ਇਨਸਾਨ ਮੁਖਤਲਿਫ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਏ। ਮਸਲਨ ਹਾਈ ਬਲੱਡ ਪ੍ਰੈਸ਼ਰ, ਮੇਦੇ ਦੀ ਤਕਲੀਫ ਤੇ ਸੋਜ਼ਿਸ਼ ਤੇ ਸ਼ੂਗਰ ਵਗੈਰਾ, ਜਿਹੜੀਆਂ ਕਿ ਡਿਪਰੈਸ਼ਨ ਦੀ ਵਜ੍ਹਾ ਨਾਲ ਪੈਦਾ ਹੁੰਦੀਆਂ ਨੇ। ਸਾਥੀਓ, ਡਿਪਰੈਸ਼ਨ ਮੁਖਤਲਿਫ ਪਰੇਸ਼ਾਨੀਆਂ ਦੀ ਪੈਦਾਵਾਰ ਏ ਜਿਹਦੇ ਤੋਂ ਛੁਟਕਾਰਾ ਪਾਉਣ ਦੇ ਲਈ ਆਪਣੇ ਅਸਾਬ ਨੂੰ ਮਜ਼ਬੂਤ ਬਣਾਉਣਾ ਤੇ ਥੋੜ੍ਹੀ ਜਿਹੀ ਕੋਸ਼ਿਸ਼ ਤੇ ਹਿੰਮਤ ਕਰਨ ਦੀ ਜ਼ਰੂਰਤ ਏ। ਅਸੀਂ ਵੇਖਦੇ ਹਾਂ ਕਿ ਮੌਜੂਦਾ ਦੌਰ ਦਾ ਹਰ ਸ਼ਖਸ ਮਾਇਸ਼ੀ ਤੇ ਦੂਸਰੀਆਂ ਪਰੇਸ਼ਾਨੀਆਂ 'ਚ ਮੁਬਤਲਾ ਏ। ਅੱਜ ਕੱਲ੍ਹ ਦੇ ਮਸਾਇਲ ਦੀ ਬਦੌਲਤ ਲੋਕਾਂ ਨੂੰ ਦੋ ਦੋ ਜਗ੍ਹਾ ਕੰਮ ਕਰਨਾ ਪੈਂਦਾ ਏ। ਗਰੀਬ ਤੇ ਗਰੀਬ, ਅਮੀਰ ਵੀ ਮਜ਼ੀਦ ਦੌਲਤ ਕਮਾਉਣ ਦੇ ਚੱਕਰ 'ਚ ਆਪਣਾ ਚੈਨ ਤੇ ਸਕੂਨ ਬਰਬਾਦ ਕਰ ਚੁੱਕੇ ਨੇ। ਸਾਥੀਓ, ਯਾਦ ਰੱਖੋ ਕਿ ਕਨਾਇਤ ਇਖਤਿਆਰ ਕਰਕੇ ਅਸੀਂ ਬਹੁਤ ਸਾਰੇ ਮਸਾਇਲ ਤੋਂ ਆਜ਼ਾਦ ਹੋ ਸਕਦੇ ਹਾਂ। ਅੱਗੇ ਵਧਣ ਦੀ ਦੌੜ 'ਚ ਮੁਬਤਲਾ ਲੋਕ ਹਰ ਜਾਇਜ਼ ਤੇ ਨਾਜਾਇਜ਼ ਤਰੀਕੇ ਤੇ ਅਮਲ ਕਰਕੇ ਦੌਲਤ ਕਮਾ ਰਹੇ ਨੇ। ਚੌਂਪੜੀਆਂ 'ਚ ਰਹਿਣ ਵਾਲੇ ਲੋਕ ਵੀ ਟੀਵੀ, VCR, ਫਰਿੱਜ ਦੇ ਬਗੈਰ ਜ਼ਿੰਦਗੀ ਗੁਜ਼ਾਰਨ ਦਾ ਤਸੱਵਰ ਨਹੀਂ ਕਰ ਸਕਦੇ। ਸਾਥੀਓ, ਸਾਡਾ ਅਸਲ ਮਸਲਾ ਇਖਲਾਕੀ ਇਕਤਦਾਰ ਦਾ ਏ। ਅਸੀਂ ਇਨਫਰਾਦੀ ਤੇ ਇਜਤਮਾਈ ਦੋਨਾਂ ਹੈਸਤਾਂ 'ਚ ਹੀ ਇਖਲਾਕ ਦੇ ਪਾਸਦਾਰ ਨਹੀਂ। ਇਹਦੀ ਵਜ੍ਹਾ ਇਹ ਵੇ ਕਿ ਸਾਡੇ ਮਾਸ਼ਰੇ ਦਾ ਇਜਤਮਾਈ ਜ਼ਮੀਰ ਬੇਦਾਰ ਨਹੀਂ। ਇੱਕ ਦੂਸਰੇ ਦੀ ਖਾਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ ਏ ਤੇ ਸਰੇਆਮ ਰਿਸ਼ਵਤ ਤੇ ਚੋਰਬਾਜ਼ੀ ਨੇ ਇਨਸਾਨਾਂ ਦਾ ਸਕੂਨ ਤੇ ਆਰਾਮ ਖਰਾਬ ਕਰ ਦਿੱਤਾ ਏ। ਮਾਹਿਰੀ ਨੇ ਨਫਸੀਆਤ ਦੀ ਰਾਏ 'ਚ 33% ਖਵਾਤੀਨ ਡਿਪਰੈਸ਼ਨ ਦੀ ਵਜ੍ਹਾ ਨਾਲ ਤਲਾਕ ਦਾ ਮੁਤਾਲਬਾ ਕਰਦੀਆਂ ਨੇ ਤੇ ਤਕਰੀਬਨ 10% ਖਾਨਦਾਨ ਗੁਰਬਤ ਦੀ ਵਜ੍ਹਾ ਨਾਲ ਖੁਦਕੁਸ਼ੀ ਕਰ ਲੈਂਦੇ ਨੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਪਹਿਲੇ ਪਹਿਲ ਲੋਕ ਜਲਦ ਸੌਣ ਤੇ ਸੁਬਹਾ ਜਲਦ ਉੱਠਣ ਦੇ ਆਦੀ ਹੁੰਦੇ ਸਨ, ਮਗਰ ਹੁਣ ਖਰੀਦਦਾਰੀ ਦਾ ਅਸਲ ਵਕਤ ਹੀ ਰਾਤ ਨੂੰ ਸ਼ੁਰੂ ਹੁੰਦਾ ਏ। ਵੱਡੀਆਂ ਮਾਰਕੀਟਾਂ ਤੇ ਬਾਜ਼ਾਰ 'ਚ 1 ਵਜੇ ਤੱਕ ਰਸ਼ ਰਹਿੰਦਾ ਏ ਤੇ ਕਈ ਲੋਕ ਤੇ ਵਿੰਡੋ ਸ਼ੋਪਿੰਗ ਦੇ ਲਈ ਘਰਾਂ 'ਚੋਂ ਨਿਕਲਦੇ ਨੇ। ਵੱਡੇ ਵੱਡੇ ਹੋਟਲ ਰਾਤ ਦੇਰ ਤੱਕ ਖੁੱਲ੍ਹੇ ਰਹਿੰਦੇ ਨੇ। ਲੋਕਾਂ 'ਚ ਫਾਸਟ ਫੂਡ ਦਾ ਰੁਝਾਨ ਜ਼ਿਆਦਾ ਜ਼ੋਰ ਪਕੜ ਰਿਹਾ ਏ ਤੇ ਇਹ ਗਜ਼ਾ ਬਿਮਾਰ ਹੋਣ ਦੀ ਵੱਡੀ ਵਜ੍ਹਾ ਏ। ਅਜ਼ੀਜ਼ਾਂ, ਦੋਸਤਾਂ ਤੇ ਇੰਟਰਨੈਟ ਤੇ ਗੱਪਸ਼ਪ ਰਾਤ 11 ਵਜੇ ਦੇ ਬਾਅਦ ਸ਼ੁਰੂ ਹੁੰਦੀ ਏ ਤੇ ਰਾਤ ਦੇਰ ਗਏ ਤੱਕ ਬੱਚੇ ਵੀਡੀਓ ਚੈਨਲਸ, ਡਰਾਮੇ, ਫਿਲਮਾਂ ਵੇਖਦੇ ਰਹਿੰਦੇ ਨੇ ਤੇ ਫਿਰ ਬੇਖੁਆਬੀ 'ਚ ਮੁਬਤਲਾ ਹੋ ਜਾਂਦੇ ਨੇ। ਗਰਜ਼ ਅਸੀਂ ਹਰ ਲਿਹਾਜ਼ ਨਾਲ ਗੈਰ ਫਿਤਰੀ ਜ਼ਿੰਦਗੀ ਗੁਜ਼ਾਰ ਰਹੇ ਹਾਂ ਜਿਹੜੀ ਕਿ ਸਾਡੀ ਸਿਹਤ ਦੇ ਲਈ ਨਿੱਤ ਨਏ ਮਸਾਇਲ ਪੈਦਾ ਕਰ ਰਹੀ ਏ। ਸਾਥੀਓ, ਜਦੋਂ ਲੋਕ ਆਪਣੀ ਨੀਂਦ ਦੇ ਔਕਾਤ ਨੂੰ ਵਰਕਿੰਗ ਆਵਰਸ 'ਚ ਤਬਦੀਲ ਕਰ ਲੈਣਗੇ ਤੇ ਇਹਦਾ ਨਤੀਜਾ ਮੁਸਬਤ ਨਹੀਂ ਹੋਏਗਾ। ਇੱਕ ਮਾਹਿਰ ਨਫਸੀਆਤ ਨੇ ਦੱਸਿਆ ਕਿ 21ਵੀਂ ਸਦੀ ਦਾ ਇਹ ਦੌਰ ਮਸਰੂਫ ਤਰੀਨ ਜ਼ਮਾਨਾ ਏ। ਕੰਪਿਊਟਰ ਤੇ ਦੇਰ ਤੱਕ ਕੰਮ ਕਰਨ ਨਾਲ ਤੇ ਦੇਰ ਤੱਕ ਡਰਾਈਵਿੰਗ ਕਰਨ ਨਾਲ ਗਰਦਨ ਦੀ ਤਕਲੀਫ ਵੀ ਹੁੰਦੀ ਏ, ਮਗਰ ਅਸੀਂ ਇਹਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਸਾਇੰਸਦਾਨਾਂ ਦਾ ਖਿਆਲ ਏ ਕਿ ਇਨਸਾਨ ਆਪਣੀ ਖੁਰਾਕ ਨੂੰ ਮਤਵਾਜ਼ਨ ਬਣਾ ਕੇ ਤੇ ਆਪਣੀਆਂ ਮੁਖਤਲਿਫ ਆਦਤਾਂ ਤੇ ਕੰਟਰੋਲ ਕਰਕੇ ਮੁਖਤਲਿਫ ਬਿਮਾਰੀਆਂ ਤੋਂ ਨਿਜਾਤ ਪਾ ਸਕਦਾ ਏ, ਕਿਉਂਕਿ ਜਿਸ ਚੀਜ਼ 'ਚ ਸਾਨੂੰ ਦਿਲਚਸਪੀ ਹੋਏ ਉਹਦੇ ਨਤਾਇਜ਼ ਮਫੀਦ ਤੇ ਮਸਬਤ ਹੀ ਨਿਕਲਦੇ ਨੇ। ਸਾਥੀਓ, ਸੱਚ ਏ ਕਿ ਤਣਾਓ ਤੇ ਡਿਪਰੈਸ਼ਨ ਨਾਲ ਹਰ ਇਨਸਾਨ ਦਾ ਵਾਸਤਾ ਪੈਂਦਾ ਏ ਤੇ ਇਹਦੇ ਅਜ਼ਾਲੇ ਦੇ ਲਈ ਕੁਝ ਲੋਕ ਗੁੱਸਾ ਕਰਦੇ ਨੇ, ਕੁਝ ਖਾਮੋਸ਼ ਰਹਿੰਦੇ ਨੇ ਤੇ ਕੁਝ ਲੋਕਾਂ 'ਚ ਕਮਾਲ ਪਸੰਦੀ ਦਾ ਰੁਝਾਨ ਪੈਦਾ ਹੋ ਜਾਂਦਾ ਏ। ਤਣਾਓ ਤੇ ਗੁੱਸੇ ਦੀ ਵਜ੍ਹਾ ਨਾਲ ਇਨਸਾਨ ਵਕਤ ਤੋਂ ਪਹਿਲੇ ਹੀ ਬਜ਼ੁਰਗ ਹੋ ਜਾਂਦਾ ਏ। ਪਰ ਸਾਥੀਓ, ਯਾਦ ਰੱਖੋ ਕਿ ਅਸੀਂ ਗੁੱਸਾ ਕਰਨ ਨਾਲ ਜਾਂ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਆਪਣੀ ਸਿਹਤ ਨੂੰ ਮਜ਼ੀਦ ਖਰਾਬ ਕਰ ਲੈਂਦੇ ਹਾਂ। ਡਿਪਰੈਸ਼ਨ ਦੇ ਮਰੀਜ਼ ਨੂੰ ਰੋਜ਼ਾਨਾ ਕਮ ਸੇ ਕਮ ਇੱਕ ਐਸਾ ਕੰਮ ਕਰਨਾ ਚਾਹੀਦਾ ਹੈ ਜਿਹਨੂੰ ਕਰਨ ਨਾਲ ਉਹਦੀ ਤਬੀਅਤ 'ਤੇ ਖੁਸ਼ਗਵਾਰ ਅਸਰਾਤ ਮਰਤਬ ਹੁੰਦੇ ਨੇ। ਘਰ ਦੇ ਕੰਮਕਾਜ, ਚਹਿਲਕਦਮੀ, ਮੁਖਤਲਿਫ ਕਿਤਾਬਾਂ ਦਾ ਮੁਤਾਲਿਆ ਕਰਨਾ, ਸੁਬਹ ਦੀ ਸੈਰ ਅਤੇ ਹਲਕੀ ਫੁਲਕੀ ਵਰਜਿਸ਼ ਨਾਲ ਇਨਸਾਨ ਨੋਰਮਲ ਜ਼ਿੰਦਗੀ ਗੁਜ਼ਾਰਦਾ ਹੈ। ਅਗਰ ਐਸੇ ਲੋਕ ਜਿਹੜੇ ਕਿ ਡਿਪਰੈਸ਼ਨ 'ਚ ਮੁਬਤਲਾ ਨੇ ਉਹ ਇਹਨਾਂ ਗੱਲਾਂ 'ਤੇ ਅਮਲ ਕਰਨਗੇ ਤਾਂ ਫਿਰ ਯਕੀਨਨ ਉਹ ਆਪਣੀ ਸਿਹਤ ਨੂੰ ਬਿਹਤਰ ਬਣਾ ਸਕਣਗੇ। ਅਤੇ ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ 'ਚੋਂ ਇਮਸਾਲ ਦੀ ਕਿਤਾਬ ਇਹਦੇ 17ਵੇਂ ਬਾਪ ਦੀ 22ਵੀਂ ਆਇਤ ਪੜ੍ਹੀਏ ਤਾਂ ਇੱਥੇ ਲਿਖਿਆ ਹੈ ਕਿ ਹਿੰਮਤ ਅਤੇ ਹੌਸਲਾ, ਉਮੀਦ, ਈਮਾਨ, ਹਮਦਰਦੀ ਅਤੇ ਮੁਹੱਬਤ ਇਹ ਸਭ ਕੁਝ ਸਿਹਤ ਦੀ ਨਸ਼ੁਨਮਾ ਅਤੇ ਉਮਰ ਦੀ ਦਰਾਜ਼ੀ ਦਾ ਬਾਇਸ ਹੁੰਦੇ ਨੇ ਅਤੇ ਸ਼ਾਦਮਾਨ ਦਿਲ ਸ਼ਿਫਾ ਬਖਸ਼ਦਾ ਏ। ਸੋ ਬਾਈਬਲ ਮੁਕੱਦਸ ਵੀ ਸਾਨੂੰ ਇਹ ਦੱਸਦੀ ਹੈ ਕਿ ਜਦੋਂ ਅਸੀਂ ਆਪਣੇ ਅੰਦਰ ਹਿੰਮਤ ਪੈਦਾ ਕਰਾਂਗੇ, ਉਮੀਦ ਪੈਦਾ ਕਰਾਂਗੇ, ਇੱਕ ਦੂਸਰੇ ਦੇ ਲਈ ਹਮਦਰਦੀ ਰੱਖਾਂਗੇ, ਇੱਕ ਦੂਸਰੇ ਨਾਲ ਮੁਹੱਬਤ ਕਰਾਂਗੇ ਤੇ ਖੁਸ਼ ਰਵਾਂਗੇ, ਤੇ ਫਿਰ ਹੀ ਅਸੀਂ ਲੰਬੀ ਉਮਰ ਪਾ ਸਕਨੇ ਆ ਤੇ ਇੱਕ ਸਿਹਤਮੰਦ ਜ਼ਿੰਦਗੀ ਗੁਜ਼ਾਰ ਸਕਨੇ ਆ। ਸੋ ਇਸ ਲਈ ਸਾਥੀਓ ਯਾਦ ਰੱਖੋ ਕਿ ਹਸਦ, ਕੀਨਾ, ਨਫ਼ਰਤ, ਬੋਕਸ ਇਹ ਸਭ ਸਾਡੀ ਸਿਹਤ ਦੇ ਦੁਸ਼ਮਣ ਨੇ। ਆਪਣਾ ਤਰਜ਼ ਅਮਲ ਬਦਲ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਖੁਸ਼ਗਵਾਰ ਬਣਾ ਸਕਨੇ ਆ। ਸੋ ਮੈਂ ਉਮੀਦ ਕਰਨੀ ਆ ਕਿ ਤੁਹਾਨੂੰ ਅੱਜ ਸਿਹਤ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ ਤੇ ਯਕੀਨਨ ਤੁਸੀਂ ਅੱਜ ਦੀਆਂ ਗੱਲਾਂ ਤੇ ਅਮਲ ਕਰਕੇ ਡਿਪਰੈਸ਼ਨ ਜੈਸੀ ਖਤਰਨਾਕ ਬਿਮਾਰੀ ਤੋਂ ਆਪਣੇ ਆਪ ਨੂੰ ਮਹਿਫੂਜ਼ ਰੱਖ ਸਕੋਗੇ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092-310-1717-9962। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092-310-1767-9962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਖੁਦਾਵੰਦ ਦੀ ਇਸ ਮਸੀਹ ਦੇ ਨਾਂ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲਾ ਕਿ ਅਸੀਂ ਖੁਦਾਵੰਦ ਦੇ ਕਲਾਮ ਨੂੰ ਸੁਣੀਏ। ਖੁਦਾ ਦਾ ਕਲਾਮ ਯਾਨੀ ਕਿ ਬਾਈਬਲ ਮੁਕੱਦਸ ਸਾਡੇ ਸਾਹਮਣੇ ਸੱਚਾਈ ਦਾ ਪੈਗਾਮ ਪੇਸ਼ ਕਰਦੀ ਹੈ ਤੇ ਯਾਦ ਰੱਖਿਆ ਜੇ ਕਿ ਬਾਈਬਲ ਮੁਕੱਦਸ ਯਾਨੀ ਕਿ ਕਿਤਾਬੇ ਮੁਕੱਦਸ ਖੁਦਾ ਦੇ ਮੂੰਹ ਤੋਂ ਨਿਕਲਿਆ ਹੋਇਆ ਕਲਾਮ ਹੈ। ਸੋ ਜਿਹੜਾ ਕੋਈ ਵੀ ਇਸ ਕਲਾਮ ਤੇ ਈਮਾਨ ਲਿਆਏਗਾ, ਇਸ ਕਲਾਮ ਨੂੰ ਈਮਾਨ ਦੇ ਨਾਲ ਕਬੂਲ ਕਰੇਗਾ, ਉਹ ਜ਼ਿੰਦਗੀ ਪਾਏਗਾ। ਸੋ ਆਓ ਸਾਥੀਓ, ਅਸੀਂ ਕਲਾਮੇ ਮੁਕੱਦਸ ਚੋਂ ਇੱਕ ਅਹਿਮ ਸੱਚਾਈ ਨੂੰ ਜਾਣੀਏ ਜਿਹਦਾ ਤਾਲੁਕ ਸਾਡੇ ਈਮਾਨ ਨਾਲ ਹੈ। ਅੱਜ ਅਸੀਂ ਬਾਈਬਲ ਮੁਕੱਦਸ ਚੋਂ ਯਾਨੀ ਕਿ ਕਿਤਾਬੀ ਮੁਕੱਦਸ ਚੋਂ ਇਸ ਗੱਲ ਨੂੰ ਜਾਣਾਂਗੇ ਕਿ ਕਿਸ ਤਰ੍ਹਾਂ ਖੁਦਾ ਆਪਣਾ ਮੁਕਾਸ਼ਫਾ ਇਨਸਾਨ ਤੇ ਜ਼ਾਹਿਰ ਕਰਦਾ ਹੈ ਤੇ ਜਿਹੜਾ ਮੁਕਾਸ਼ਫਾ ਖੁਦਾ ਇਨਸਾਨ ਤੇ ਜ਼ਾਹਿਰ ਕਰਦਾ ਹੈ ਉਹ ਮੁਕਾਸ਼ਫਾ ਖੁਦਾ ਦੇ ਬਾਰੇ ਵਿੱਚ, ਤਾਂ ਕਿ ਅਸੀਂ ਖੁਦਾ ਨੂੰ ਜਾਣੀਏ, ਉਹਨੂੰ ਪਹਿਚਾਣੀਏ, ਉਹਦੀਆਂ ਰਾਹਾਂ ਤੇ ਚੱਲੀਏ। ਮਸੀਹ ਵਿੱਚ ਮੇਰੇ ਸਾਥੀਓ, ਕਿ ਕਦੀ ਤੁਸੀਂ ਇਸ ਗੱਲ ਨੂੰ ਵੇਖਿਆ ਹੈ ਕਿ ਤੁਸੀਂ ਕਦੀ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਜ਼ਮੀਨ ਕਿਵੇਂ ਬਣੀ, ਇਸ ਕਾਇਨਾਤ ਦਾ ਖਾਲਿਕ ਤੇ ਮਾਲਿਕ ਕੌਣ ਹੈ, ਬੱਦਲ ਕਿਵੇਂ ਆਸਮਾਨ ਤੋਂ ਪਾਣੀ ਬਰਸਾਉਂਦੇ ਨੇ, ਦੂਸਰੇ ਲਫ਼ਜ਼ਾਂ ਵਿੱਚ ਇਹ ਕਿਵੇਂ ਆਸਮਾਨ ਤੋਂ ਮੀਂਹ ਪੈਂਦਾ ਹੈ, ਔਰ ਫਿਰ ਇਹ ਕਿ ਜਿਹੜੇ ਖੂਬਸੂਰਤ ਮੌਸਮ ਨੇ ਇਹ ਇਨਸਾਨੀ ਜ਼ਿੰਦਗੀ ਦੇ ਲਈ ਕਿਉਂ ਜ਼ਰੂਰੀ ਨੇ। ਮੇਰੇ ਸਾਥੀਓ, ਕਦੀ ਤੁਸੀਂ ਇਨਸਾਨੀ ਬਦਨ ਤੇ ਗੁਰੂਖੋਸ ਕੀਤਾ ਹੈ? ਇਹ ਸਾਡਾ ਬਦਨ, ਸਾਡਾ ਜਿਸਮ ਖੁਦਾ ਦੀ ਤਖਲੀਕ ਹੈ ਤੇ ਜਿਹੜੇ ਸਾਇੰਸਦਾਨ ਨੇ ਉਹ ਅਜੇ ਵੀ ਇਨਸਾਨੀ ਬਦਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਪਏ ਨੇ। ਸਾਇੰਸਦਾਨ ਇਹ ਗੱਲ ਕਹਿੰਦੇ ਨੇ ਕਿ ਜਿਹੜੇ ਪੇਟ ਦੇ ਯਾਨੀ ਕਿ ਟਿੱਡ ਦੇ ਖੁਲੀਏ ਨੇ ਉਹ 2 ਤੋਂ 9 ਦਿਨਾਂ ਵਿੱਚ ਬਣਦੇ ਨੇ, ਫਿਰ ਜ਼ਾਇਕੇ ਦੇ ਖੁਲੀਏ ਯਾਨੀ ਕਿ ਜ਼ੁਬਾਨ ਨਾਲ ਜਿਹੜੀ ਸ਼ੈ ਅਸੀਂ ਚੱਖਨੇ ਆ ਉਹ ਖੁਲੀਏ 10 ਦਿਨਾਂ ਵਿੱਚ ਬਣਦੇ ਨੇ, ਜਿਲਦ ਦੇ ਖੁਲੀਏ 10 ਤੋਂ 30 ਦਿਨਾਂ ਵਿੱਚ, ਸਫੇਦ ਖੂਨ ਦੇ ਖੁਲੀਏ 2 ਤੋਂ 5 ਦਿਨਾਂ ਵਿੱਚ ਬਣਦੇ ਨੇ, ਲਾਲ ਖੂਨ ਦੇ ਖੁਲੀਏ 4 ਮਾਹ ਵਿੱਚ ਤੇ ਚਰਬੀ ਦੇ ਖੁਲੀਏ 8 ਸਾਲਾਂ ਵਿੱਚ। ਸੋ ਇਹਨਾਂ ਗੱਲਾਂ ਨੂੰ ਬਿਆਨ ਕਰਨ ਦਾ ਮਕਸਦ ਇਹ ਵੇ ਕਿ ਜਿਹੜੇ ਸਾਇੰਸਦਾਨ ਨੇ ਉਹ ਅਜੇ ਵੀ ਮੁਕੰਮਲ ਤੌਰ ਨਾਲ, ਪੂਰੇ ਤੌਰ ਨਾਲ ਇਨਸਾਨੀ ਬਦਨ ਨੂੰ ਸਮਝ ਨਹੀਂ ਪਾਏ। ਇਸ ਤੋਂ ਇਲਾਵਾ ਅਸੀਂ ਵੇਖਦੇ ਹਾਂ ਕਿ ਦੁਨੀਆ ਕਾਇਨਾਤ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਪਈ ਹੈ ਤੇ ਮੇਰੇ ਸਾਥੀਓ, ਇਹਨਾਂ ਸਾਲਾਂ ਵਿੱਚ ਇੱਕ ਬੇਦਾਰੀ ਦੀ ਹਵਾ ਚੱਲੀ ਹੈ ਤੇ ਫਿਤਰਤ ਇਸ ਤੋਂ ਕਿਧਰੇ ਜ਼ਿਆਦਾ ਕਮਜ਼ੋਰ ਹੈ ਜਿੰਨਾ ਕਿ ਅਸੀਂ ਕਦੀ ਸਮਝਦੇ ਸਾਂ। ਖੁਦਾ ਨੇ ਤੇ ਇਸ ਦੁਨੀਆਂ ਨੂੰ, ਇਸ ਕਾਇਨਾਤ ਨੂੰ ਖੂਬਸੂਰਤ ਬਣਾਇਆ, ਪਰ ਇਨਸਾਨਾਂ ਨੇ ਇਹਨੂੰ ਖਰਾਬ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇੱਕ ਅੰਦਾਜ਼ੇ ਦੇ ਮੁਤਾਬਿਕ ਹਰ ਸਾਲ ਸਮੁੰਦਰ ਵਿੱਚ ਪਲਾਸਟਿਕ ਦਾ ਗੰਦ 9 ਮਿਲੀਅਨ ਟਨ ਇਜ਼ਾਫਾ ਹੋਇਆ ਹੈ ਤੇ ਹਰ ਮਿੰਟ ਵਿੱਚ ਕਚਰੇ ਦੇ ਇੱਕ ਭਰੇ ਹੋਏ ਟਰੱਕ ਨੂੰ ਸੁੱਟਣ ਦੇ ਬਰਾਬਰ ਹੈ। ਮਸੀਹ ਵਿੱਚ ਮੇਰੇ ਸਾਥੀਓ, ਅਸੀਂ ਉਸ ਤਬਾਹਕੁਨ ਰਸਤੇ ਦੇ ਲਈ ਕੀ ਕਰ ਸਕਦੇ ਹਾਂ ਜਿਹਦੇ ਵਿੱਚ ਅਸੀਂ ਖੁਦ ਨੂੰ ਪਾਉਂਦੇ ਹਾਂ? ਕਿਸ ਉਮੀਦ ਨਾਲ ਅਸੀਂ ਆਪਣੀ ਦੁਨੀਆਂ ਨੂੰ ਫਨਾ ਹੋਣ ਤੋਂ ਬਚਾ ਸਕਦੇ ਹਾਂ? ਕੁਝ ਲੋਕ ਮਰੀਖ ਵਰਗੇ ਦੂਜੇ ਸਿਆਰਿਆਂ ਤੇ ਜਾਨ ਨੂੰ ਸੰਜੀਦਗੀ ਦੇ ਨਾਲ ਵੇਖਦੇ ਨੇ ਤੇ ਸਾਇੰਸਦਾਨ ਦੀ ਵਧਦੀ ਹੋਈ ਤਾਦਾਦ ਇੱਕ ਖੂਬਸੂਰਤ ਜ਼ਿੰਦਗੀ ਦੀ ਇਬਤਦਾਦ ਦੇ ਮੁਤਲਿਕ ਡਾਰਵਨ ਦੇ ਨਜ਼ਰੀਏ ਨੂੰ ਵੇਖਦੀ ਪਈ ਹੈ। ਕਿਉਂਕਿ ਮੇਰੇ ਸਾਥੀਓ, ਡਾਰਵਨ ਨਜ਼ਰੀਆ ਇਹ ਵੇ ਕਿ ਇਨਸਾਨ ਜਾਨਵਰ ਤੋਂ ਬਣਿਆ ਹੈ, ਜਾਨਵਰ ਤੋਂ ਇਨਸਾਨ ਵਜੂਦ ਵਿੱਚ ਆਇਆ। ਜਦਕਿ ਮੇਰੇ ਸਾਥੀਓ, ਮੇਰੇ ਅਜ਼ੀਜ਼ੋ, ਖੁਦਾ ਦਾ ਕਲਾਮ ਸਾਨੂੰ ਦੱਸਦਾ ਹੈ ਕਿ ਇਨਸਾਨ ਖੁਦਾ ਦੀ ਤਖਲੀਕ ਹੈ। ਖੁਦਾ ਨੇ ਖੂਬਸੂਰਤ ਤਰੀਕੇ ਨਾਲ ਇਨਸਾਨ ਨੂੰ ਤਰਤੀਬ ਦਿੱਤਾ ਹੈ ਤੇ ਇੱਕ ਖੂਬਸੂਰਤ ਡਿਜ਼ਾਈਨ ਇੱਕ ਜ਼ਹੀਨ ਡਿਜ਼ਾਈਨਰ ਹੀ ਬਣਾ ਸਕਦਾ ਹੈ। ਸੋ ਇਸ ਲਈ ਮੇਰੇ ਸਾਥੀਓ, ਖੁਦਾ ਨੇ ਖੂਬਸੂਰਤ ਕਾਇਨਾਤ ਖਲਕ ਕੀਤੀ ਹੈ, ਖੂਬਸੂਰਤ ਦੁਨੀਆ ਬਣਾਈ ਹੈ, ਪਰ ਇਸ ਦੁਨੀਆ ਨੂੰ ਖਰਾਬ ਕਰਨ ਵਾਲਾ ਇਨਸਾਨ ਖੁਦ ਹੈ, ਉਹ ਖੁਦ ਇਹਦਾ ਜ਼ਿੰਮੇਦਾਰ ਹੈ। ਅਗਰ ਅਸੀਂ ਦੂਜੀ ਮਖਲੂਕ ਤੇ ਗੁਰਖੋਸ ਕਰੀਏ ਜਿਵੇਂ ਕਿ ਪਰਿੰਦੇ ਨੇ, ਤੇ ਤੁਸੀਂ ਵੇਖੋਗੇ ਕਿ ਉਹ ਵੀ ਖੁਦਾ ਦੇ ਜਲਾਲ ਨੂੰ ਜ਼ਾਹਿਰ ਕਰਦੀ ਹੈ। ਉਹਨੂੰ ਸਮਝਣ ਲਈ ਵੀ ਬੜਾ ਵਕਤ ਚਾਹੀਦਾ ਹੈ ਤੇ ਕਿਹਾ ਜਾਂਦਾ ਹੈ ਕਿ 40 ਮੀਲ ਫੀ ਘੰਟੇ ਦੀ ਰਫਤਾਰ ਨਾਲ ਪਰਿੰਦਿਆਂ ਦਾ ਇੱਕ ਝੁੰਡ ਇੱਕ ਹੀ ਵੇਲੇ ਵਿੱਚ ਆਪਣੇ ਪਰਾਂ ਨੂੰ ਬਦਲ ਸਕਦਾ ਹੈ। ਸੋ ਮੇਰੇ ਸਾਥੀਓ, ਫਿਤਰਤ ਇੱਕ ਖੂਬਸੂਰਤ ਫੁੱਲ ਦੇ ਵਾਂਗੂ ਹੈ ਜਿਹੜਾ ਕਿ ਨਾ ਸਿਰਫ ਖੂਬਸੂਰਤ ਹੈ ਬਲਕਿ ਉਹਦੇ ਵਿੱਚ ਇੱਕ ਫਿਤਰਤੀ ਕੁਦਰਤੀ ਖੁਸ਼ਬੂ ਵੀ ਪਾਈ ਜਾਂਦੀ ਹੈ। ਅਕਸਰ ਸਾਇੰਸਦਾਨ ਜਦੋਂ ਫੁੱਲਾਂ ਤੇ ਵੀ ਤਹਿਕੀਕ ਕਰਦੇ ਨੇ ਤੇ ਉਹ ਵੀ ਹੈਰਾਨ ਹੋ ਜਾਂਦੇ ਨੇ ਉਹਨਾਂ ਦੀ ਖੂਬਸੂਰਤੀ ਨੂੰ ਵੇਖ ਕੇ, ਉਹਨਾਂ ਦੀ ਬਨਾਵਟ ਨੂੰ ਵੇਖ ਕੇ। ਤੇ ਇਨਸਾਨੀ ਬਦਨ ਤੇ ਸਮਝਣਾ ਬੜੇ ਮੁਸ਼ਕਲ ਹੈ ਕਿਵੇਂ ਖੁਦਾ ਨੇ ਇਹਨੂੰ ਡਿਜ਼ਾਇਨ ਦਿੱਤਾ ਹੈ, ਤਰਤੀਬ ਦਿੱਤਾ ਹੈ। ਸੋ ਜਦੋਂ ਅਸੀਂ ਇਨਸਾਨੀ ਬਦਨ ਨੂੰ, ਇਨਸਾਨੀ ਬਦਨ ਵਿੱਚ ਪਾਏ, ਇਨਸਾਨੀ ਬਦਨ ਵਿੱਚ ਪਾਈ ਜਾਣ ਵਾਲੀ ਸ਼ੈਵਾਂ ਨੂੰ ਵੇਖਦੇ ਹਾਂ ਤੇ ਉਸ ਵੇਲੇ ਸਾਡੇ ਜ਼ਿਹਨ ਵਿੱਚ ਇਹੀ ਸਵਾਲ ਆਉਂਦਾ ਹੈ ਕਿ ਇਹਨੂੰ ਤਰਤੀਬ ਦੇਣ ਵਾਲਾ ਕੌਣ ਹੈ, ਅਜ਼ੀਮ ਡਿਜ਼ਾਈਨਰ ਕੌਣ ਹੈ ਤੇ ਉਹ ਹੁਣ ਕੀ ਕਰਨ ਦਿਆ ਹੈ? ਤਾਂ ਉਹਦੇ ਕੋਲ ਸਾਡੇ ਲਈ ਮੁਸਤਕਬਿਲ ਦੇ ਲਈ ਕੋਈ ਮਨਸੂਬਾ ਹੈ ਵੇ? ਮਸੀਹ ਵਿੱਚ ਮੇਰੇ ਸਾਥੀਓ, ਬਾਈਬਲ ਮੁਕੱਦਸ ਸਾਨੂੰ ਸਾਡੇ ਸਵਾਲਾਂ ਦਾ ਜਵਾਬ ਦਿੰਦੀ ਹੈ। ਅਸੀਂ ਵੇਖਦੇ ਕਿ ਬਾਈਬਲ ਮੁਕੱਦਸ ਵਿੱਚ 66 ਕਿਤਾਬਾਂ ਪਾਇਆ ਜਾਂਦੀਆਂ ਨੇ। ਬਾਈਬਲ ਮੁਕੱਦਸ 66 ਅਲੱਗ ਅਲੱਗ ਕਿਤਾਬਾਂ ਦਾ ਮਜਮੂਆ ਹੈ ਜਿਹੜਾ ਕਿ 1500 ਬਰਸ ਦੇ ਅਰਸੇ ਵਿੱਚ 40 ਤੋਂ ਜ਼ਿਆਦਾ ਮੁਖਤਲਿਫ ਮੁਸੰਨਫੀਨ ਨੇ ਲਿਖਿਆ। ਤੇ ਪਤਰਸ ਦਾ ਦੂਜਾ ਖੱਤ ਇਹਦੇ ਪਹਿਲੇ ਬਾਬ ਦੀ 21 ਆਇਤ ਵਿੱਚ ਲਿਖਿਆ ਹੈ, ਕਿਉਂ ਜੋ ਕੋਈ ਨਬੂਤ ਬੰਦਿਆਂ ਦੀ ਮਰਜ਼ੀ ਨਾਲ ਨਹੀਂ ਹੋਈ, ਸਗੋਂ ਬੰਦੇ ਪਾਕ ਰੂਹ ਦੀ ਜੁੰਬਸ਼ ਨਾਲ ਖੁਦਾ ਵੱਲੋਂ ਬੋਲਦੇ ਸਨ। ਫਿਰ ਅਸੀਂ ਪਲੂਸ ਰਸੂਲ ਦਾ ਦੂਜਾ ਖੱਤ ਤਿਮੋਥੀਅਸ ਦੇ ਨਾਮ ਇਹਦੇ 3:16 ਵਿੱਚ ਇਹ ਗੱਲ ਪੜ੍ਹਦੇ ਹਾਂ ਕਿ ਹਰ ਇੱਕ ਕਿਤਾਬ ਜਿਹੜੀ ਖੁਦਾ ਦੇ ਇਲਹਾਮ ਤੋਂ ਹੈ, ਉਹ ਤਾਲੀਮ ਤੇ ਇਲਜ਼ਾਮ ਤੇ ਇਸਲਾਹ ਤੇ ਰਾਸਤਬਾਜ਼ੀ ਦੀ ਤਾਲੀਮ ਵਾਸਤੇ ਫਾਇਦਾਮੰਦ ਵੀ ਹੈ। ਸੋ ਮੇਰੇ ਸਾਥੀਓ, ਬਾਈਬਲ ਮੁਕੱਦਸ ਯਾਨੀ ਕਿ ਖੁਦਾ ਦਾ ਕਲਾਮ ਖੁਦਾ ਵੱਲੋਂ ਹੈ, ਖੁਦਾ ਦੇ ਮੂੰਹ ਦੀਆਂ ਗੱਲਾਂ ਨੇ ਤੇ ਇਹ ਕਲਾਮ ਸਾਨੂੰ ਤਾਲੀਮ ਦਿੰਦਾ ਹੈ, ਇਹ ਕਲਾਮ ਸਾਡੀ ਇਸਲਾਹ ਕਰਦਾ ਹੈ, ਇਹ ਕਲਾਮ ਸਾਨੂੰ ਰਾਸਤਬਾਜ਼ੀ ਦੀ ਰਾਹ ਦੱਸਦਾ ਹੈ, ਇਹ ਕਲਾਮ ਸਾਡੇ ਵਾਸਤੇ ਬੜਾ ਫਾਇਦੇਮੰਦ ਹੈ, ਬਾਬਰਕਤ ਹੈ। ਸੋ ਇਸ ਲਈ ਯਾਦ ਰੱਖੋ ਕਿ ਫਿਤਰਤ ਦੀ ਹਰ ਸ਼ੈ ਖਾਲਿਕ ਦੇ ਖਿਆਲਾਤ ਤੇ ਅਹਿਸਾਸਾਤ ਦਾ ਕੁਝ ਨਾ ਕੁਝ ਇਲਮ ਜ਼ਰੂਰ ਸਾਨੂੰ ਦਿੰਦੀ ਹੈ। ਹੋ ਸਕਦਾ ਤੁਹਾਡੇ ਜ਼ਿਹਨ ਵਿੱਚ ਇਹ ਸਵਾਲ ਹੋਵੇ ਕਿ ਫਿਰ ਇਸ ਦੁਨੀਆਂ ਵਿੱਚ ਤਬਾਹੀ, ਬਰਬਾਦੀ, ਪਰੇਸ਼ਾਨੀਆਂ, ਮੁਸੀਬਤਾਂ, ਬਿਮਾਰੀਆਂ, ਤਕਲੀਫਾਂ ਕਿੱਥੋਂ ਆ ਗਿਆ? ਇਸ ਦੁਨੀਆਂ ਵਿੱਚ ਕਾਲ ਕਿਉਂ ਪੈਂਦੇ ਨੇ? ਜ਼ਲਜ਼ਲੇ ਕਿਉਂ ਆਉਂਦੇ ਨੇ? ਵਬਾਵਾਂ ਕਿਉਂ ਆਉਂਦੀਆਂ ਨੇ? ਮਸੀਹ ਵਿੱਚ ਮੇਰੇ ਸਾਥੀਓ, ਇਹ ਸਾਰੀਆਂ ਸ਼ੈਵਾਂ ਖੁਦਾ ਵੱਲੋਂ ਨਹੀਂ ਨੇ, ਬਲਕਿ ਅਸੀਂ ਵੇਖਦੇ ਹਾਂ ਕਿ ਬਾਈਬਲ ਮੁਕੱਦਸ ਨਾ ਸਿਰਫ ਸਾਨੂੰ ਖਾਲਿਕ ਦੇ ਬਾਰੇ ਦੱਸਦੀ ਹੈ ਯਾਨੀ ਕਿ ਖੁਦਾ ਦੇ ਬਾਰੇ, ਬਲਕਿ ਬਾਈਬਲ ਵਿੱਚ ਇੱਕ ਹੋਰ ਵਜੂਦ ਨੂੰ ਜ਼ਾਹਿਰ ਕੀਤਾ ਗਿਆ ਹੈ ਜਿਹੜਾ ਕਿ ਸਾਡੇ ਖਾਲਿਕ ਦੇ ਖਿਲਾਫ ਕੰਮ ਕਰਦਾ ਹੈ ਤੇ ਹਰ ਤਰ੍ਹਾਂ ਦੀ ਉਲਝਣ ਪੈਦਾ ਕਰਦਾ ਹੈ, ਖੁਦਾ ਤੇ ਫਿਤਰਤ ਦੇ ਜ਼ਰੀਏ ਨਾਲ ਆਪਣੀ ਮੁਹੱਬਤ ਨੂੰ ਜ਼ਾਹਿਰ ਕਰਦਾ ਹੈ। ਪਰ ਇੱਕ ਹੋਰ ਜਿਹੜੀ ਤਾਕਤ ਖੁਦਾ ਦੇ ਖਿਲਾਫ ਹੈ, ਉਹ ਗੜਬੜੀ ਪੈਦਾ ਕਰਦੀ ਹੈ ਤੇ ਇਹਦੇ ਬਾਰੇ ਬਾਈਬਲ ਮੁਕੱਦਸ ਵਿੱਚ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਉਹ ਸ਼ੈਤਾਨ ਹੈ। ਸ਼ੈਤਾਨ ਫਿਤਰਤ ਦੀ ਕਾਮਿਲ ਮਖਲੂਕਾਤ ਚੋਂ ਇੱਕ ਹੈ ਤੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸ਼ੈਤਾਨ ਨੇ ਸੱਪ ਨੂੰ ਇਸਤੇਮਾਲ ਕੀਤਾ ਤਾਂ ਕਿ ਉਹ ਖੁਦਾ ਦੇ ਬਾਰੇ ਆਪਣੇ ਝੂਠੇ ਇਲਜ਼ਾਮਾਂ ਨੂੰ ਸੱਚ ਸਾਬਤ ਕਰ ਸਕੇ। ਪਰ ਸਾਥੀਓ, ਬਾਈਬਲ ਮੁਕੱਦਸ ਇਸ ਗੱਲ ਨੂੰ ਬਿਆਨ ਕਰਦੀ ਹੈ ਕਿ ਖੁਦਾ ਇਨਸਾਨ ਦੀ ਨਜਾਤ ਦਾ ਬੰਦੋਬਸਤ ਕਰਦਾ ਹੈ ਤੇ ਜਿਹੜੀਆਂ ਕੁਰਬਾਨੀਆਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਦਿੱਤੀਆਂ ਜਾਂਦੀਆਂ ਸਨ ਉਹ ਮਸੀਹ ਯਸੂ ਵੱਲ ਇਸ਼ਾਰਾ ਕਰਦੀਆਂ ਸਨ। ਖੁਦਾ ਮਾਸੂਮ ਜਾਨਵਰਾਂ ਦੀ ਕੁਰਬਾਨੀ ਦੇ ਜ਼ਰੀਏ ਨਾਲ ਮਸੀਹ ਦੀ ਮੁਸਤਕਬਿਲ ਦੀ ਕੁਰਬਾਨੀ ਨੂੰ ਬਿਆਨ ਕਰਦਾ ਹੈ, ਜਦਕਿ ਅਸੀਂ ਵੇਖਦੇ ਹਾਂ ਕਿ ਜਿਹੜਾ ਸ਼ੈਤਾਨ ਹੈ ਉਹ ਜਾਲੀ ਰਸੂਮਾਤ ਦੇ ਜ਼ਰੀਏ ਨਾਲ ਝੂਠੀ ਕੁਰਬਾਨੀਆਂ ਨੂੰ ਮੁਤਾਰਿਫ ਕਰਵਾਉਂਦਾ ਹੈ। ਮਸੀਹ ਵਿੱਚ ਮੇਰੇ ਸਾਥੀਓ, ਜਦੋਂ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਖੁਦਾ ਕੁਰਬਾਨੀ ਦੇ ਹਕੀਕੀ ਨਿਜ਼ਾਮ ਨੂੰ ਵਾਜ਼ਿਹ ਕਰਦਾ ਹੈ, ਕੋਹੇ ਸਿਨਾ ਤੇ ਇਖਲਾਕੀ ਕਾਨੂੰਨ ਨੂੰ ਬਿਆਨ ਕਰਦਾ ਹੈ, ਉਹਨੂੰ ਆਪਣੀ ਉਂਗਲੀ ਨਾਲ ਪੱਥਰ ਦੀ ਤਖਤੀਆਂ ਤੇ ਲਿਖਦਾ ਹੈ ਤੇ ਨਜਾਤ ਦੇ ਮਨਸੂਬੇ ਨੂੰ ਮਜ਼ੀਦ ਵਾਜ਼ਿਹ ਕਰਨ ਦੇ ਲਈ ਇਸਰਾਇਲੀ ਲੋਕਾਂ ਨੂੰ ਇੱਕ ਮੁਕੱਦਸ ਮਕਾਮ ਬਣਾਉਣ ਦੀ ਹਦਾਇਤ ਕਰਦਾ ਹੈ। ਜਦਕਿ ਦੂਜੀ ਤਰਫ ਅਸੀਂ ਵੇਖਦੇ ਕਿ ਜਿਹੜਾ ਸ਼ੈਤਾਨ ਹੈ ਉਹ ਇਸਰਾਇਲੀਆਂ ਨੂੰ ਖੁਦਾ ਦੇ ਖਿਲਾਫ ਕੰਮ ਕਰਨ ਦੇ ਲਈ ਮਾਇਲ ਕਰਦਾ ਹੈ, ਯਾਨੀ ਕਿ ਬੇਵਫਾਈ ਕਰਨ ਦੇ ਲਈ ਮਾਇਲ ਕਰਦਾ ਹੈ। ਜਦਕਿ ਅਸੀਂ ਇਸ ਗੱਲ ਨੂੰ ਵੇਖਦੇ ਹਾਂ ਕਿ ਖੁਦਾ ਖੁਦ ਇਨਸਾਨੀ ਜਿਸਮ ਵਿੱਚ ਸਾਡੀ ਦੁਨੀਆਂ ਤੇ ਆਇਆ ਤੇ ਉਹਦੀ ਮੁਹੱਬਤ ਦੇ ਕਿਰਦਾਰ ਨੂੰ ਅਸੀਂ ਬੜੇ ਵਾਜ਼ੇ ਤੌਰ ਨਾਲ ਸਲੀਬ ਤੇ ਪਾਉਂਦੇ ਹਾਂ। ਮਸੀਹ ਯਸੂ ਨੇ ਸਲੀਬ ਤੇ ਜਾਨ ਦੇ ਕੇ ਇਸ ਗੱਲ ਦਾ ਵਾਜ਼ੇ ਸਬੂਤ ਪੇਸ਼ ਕਰ ਦਿੱਤਾ ਕਿ ਖੁਦਾ ਨੇ ਦੁਨੀਆਂ ਦੇ ਨਾਲ ਇਹੋ ਜਿਹੀ ਮੁਹੱਬਤ ਕੀਤੀ ਕਿ ਉਹਨੇ ਆਪਣਾ ਇਕਲੌਤਾ ਬੇਟਾ ਬਖਸ਼ ਦਿੱਤਾ ਤਾਂ ਕਿ ਜਿਹੜਾ ਵੀ ਉਹਦੇ ਤੇ ਇਮਾਨ ਲਿਆਵੇ ਉਹ ਹਲਾਕ ਨਾ ਹੋਏ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਏ। ਸੋ ਮੇਰੇ ਸਾਥੀਓ, ਇੱਕ ਤਰਫ ਅਸੀਂ ਖੁਦਾਵੰਦ ਮਸੀਹ ਯਸੂ ਨੂੰ ਪਾਉਂਦੇ ਹਾਂ ਜਿਹੜਾ ਕਿ ਆਪਣੀ ਮੁਹੱਬਤ ਨੂੰ ਜ਼ਾਹਿਰ ਕਰਦਾ ਹੈ, ਜਦਕਿ ਦੂਜੀ ਤਰਫ ਅਸੀਂ ਸ਼ੈਤਾਨ ਨੂੰ ਪਾਉਂਦੇ ਹਾਂ ਜਿਹੜਾ ਕਿ ਲੋਕਾਂ ਨੂੰ ਗੁਨਾਹ ਵੱਲ ਲੈਣ ਜਾਣ ਵਾਸਤੇ ਮਾਇਲ ਕਰਦਾ ਹੈ, ਉਹ ਲੋਕਾਂ ਨੂੰ ਮਸੀਹ ਦੇ ਖਿਲਾਫ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਸਾਥੀਓ, ਅਸਾਂ ਇਸ ਗੱਲ ਨੂੰ ਯਾਦ ਰੱਖਣਾ ਹੈ ਕਿ ਖੁਦਾ ਦਾ ਕਲਾਮ ਹੀ ਸਾਡੀ ਹਿਫਾਜ਼ਤ ਕਰਦਾ ਹੈ। ਸ਼ੈਤਾਨ ਆਏਗਾ, ਉਹ ਸਾਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੇਗਾ, ਪਰ ਅਸਾਂ ਹੁਸ਼ਿਆਰ ਰਹਿਣਾ। ਅਗਰ ਉਹ ਆਪਣਾ ਕੰਮ ਕਰ ਗਿਆ ਤਾਂ ਫਿਰ ਯਾਦ ਰੱਖੋ ਮਸੀਹ ਯਸੂ ਦੇ ਇਸ ਕਲਾਮ ਨੂੰ ਕਿ ਇਹ ਕੰਮ ਕਿਸੇ ਦੁਸ਼ਮਣ ਦਾ ਹੈ। ਸੋ ਜਿਹੜਾ ਸਾਨੂੰ ਗੁੰਮਰਾਹ ਕਰਦਾ ਹੈ ਉਹ ਸਾਡਾ ਦੁਸ਼ਮਣ ਹੈ ਤੇ ਦੁਸ਼ਮਣ ਸਾਡਾ ਸ਼ੈਤਾਨ ਹੈ। ਸੋ ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਗੱਲ ਨੂੰ ਜਾਣੀਏ ਕਿ ਖੁਦਾ ਨੇ ਦੁਨੀਆਂ ਨੂੰ ਕਿਵੇਂ ਬਣਾਇਆ ਤੇ ਉਹਨੇ ਸਾਡੇ ਵਾਸਤੇ ਕੀ ਕੁਝ ਸੋਚਿਆ ਹੋਇਆ ਹੈ। ਯਸਾਇਆ ਨਬੀ ਦੀ ਕਿਤਾਬ ਦੇ 46ਵੇਂ ਬਾਬ ਦੀ 9ਵੀਂ ਤੇ 10ਵੀਂ ਆਇਤ ਵਿੱਚ ਲਿਖਿਆ ਹੈ, ਪਹਿਲੀਆਂ ਗੱਲਾਂ ਨੂੰ ਜਿਹੜੀਆਂ ਕਦੀਮ ਤੋਂ ਨੇ ਯਾਦ ਕਰੋ, ਮੈਂ ਖੁਦਾ ਵਾਂ ਤੇ ਕੋਈ ਹੋਰ ਦੂਜਾ ਨਹੀਂ, ਮੈਂ ਹੀ ਖੁਦਾ ਵਾਂ ਤੇ ਕੋਈ ਹੋਰ ਜਿਹੜਾ ਇਬਤਦਾ ਤੋਂ ਹੀ ਆਖਰ ਦੀ ਖਬਰ ਦਿੰਦਾ ਹੈ ਔਰ ਕੋਈ ਨਹੀਂ। ਸੋ ਮੇਰੇ ਸਾਥੀਓ, ਬਾਈਬਲ ਮੁਕੱਦਸ ਖੁਦਾ ਦਾ ਮੁਕਾਸ਼ਵਾ ਹੈ ਜਿਹੜਾ ਕਿ ਇਨਸਾਨ ਤੇ ਜ਼ਾਹਿਰ ਹੋਇਆ ਹੈ ਤੇ ਅਸੀਂ ਵੇਖਦੇ ਹਾਂ ਕਿ 800 ਆਯਾਤ ਬਾਈਬਲ ਮੁਕੱਦਸ ਵਿੱਚ ਕੁਝ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਕਿ ਪੇਸ਼ਨਗੋਈ ਦੇ ਮੁਤਾਬਿਕ ਨੇ ਤੇ 90% ਗੱਲਾਂ ਪੂਰੀਆਂ ਹੋ ਚੁੱਕੀਆਂ ਨੇ, ਜਦਕਿ 10% ਐਸੀਆਂ ਗੱਲਾਂ ਨੇ ਜਿਹੜੀਆਂ ਕਿ ਬਹੁਤ ਜਲਦ ਪੂਰੀ ਹੋਣ ਵਾਲੀਆਂ ਨੇ। ਸੋ ਇਹਦਾ ਮਤਲਬ ਇਹ ਹੋਇਆ ਕਿ ਪੂਰੀ ਦੁਨੀਆ, ਇੱਥੋਂ ਤੱਕ ਕਿ ਮੁਸਤਕਬਿਲ ਵੀ ਖੁਦਾ ਦੇ ਹੱਥਾਂ ਵਿੱਚ ਹੈ। ਇਸ ਲਈ ਸਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਖੁਦਾਵੰਦ ਸਾਡਾ ਖੁਦਾ ਸਾਨੂੰ ਬਚਾਉਣ ਦੀ ਕੁਦਰਤ ਰੱਖਦਾ ਹੈ। ਮਸੀਹ ਵਿੱਚ ਮੇਰੇ ਸਾਥੀਓ, ਬਾਈਬਲ ਮੁਕੱਦਸ ਅੱਜ ਵੀ ਆਪਣੀ ਅਸਲੀ ਹਾਲਤ ਵਿੱਚ ਮੌਜੂਦ ਹੈ। ਇੱਕ ਇਸ ਤਰ੍ਹਾਂ ਦਾ ਵੀ ਦੌਰ ਆਇਆ ਸੀ ਕਿ ਬਾਈਬਲ ਮੁਕੱਦਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਕੋਈ ਵੀ ਇਹਨੂੰ ਪੜ੍ਹ ਨਾ ਸਕੇ ਤੇ ਦੱਸਿਆ ਜਾਂਦਾ ਹੈ ਕਿ ਸਨ 1948 ਵਿੱਚ ਬੈਰਕ ਉਲਜ਼ਮ ਦੇ ਕੋਲ ਇੱਕ ਤੁਮਾਰ ਮਿਲਿਆ ਜਿਹੜਾ ਕਿ ਪੁਰਾਣੇ ਅਹਿਦਨਾਮੇ ਦਾ ਹਿੱਸਾ ਸੀ। ਸੋ ਮੇਰੇ ਸਾਥੀਓ, ਖੁਦਾ ਆਪਣੇ ਕਲਾਮ ਨੂੰ ਮਹਿਫੂਜ਼ ਰੱਖਣਾ ਤੇ ਪੂਰਾ ਕਰਨਾ ਜਾਣਦਾ ਹੈ। ਸੋ ਇਸ ਲਈ ਯਾਦ ਰੱਖਿਆ ਜੇ ਕਿ ਅਸਾਂ ਅੱਜ ਇਸ ਗੱਲ ਨੂੰ ਆਪਣੇ ਜ਼ੇਹਨ ਨਸ਼ੀਨ ਕਰ ਲੈਣਾ ਹੈ ਕਿ ਖੁਦਾਵੰਦ ਸਾਡਾ ਖੁਦਾ ਸਾਡਾ ਖਾਲਿਕ ਹੈ ਤੇ ਨਾ ਸਿਰਫ ਉਹ ਸਾਡਾ ਖਾਲਿਕ ਹੈ ਬਲਕਿ ਉਹ ਸਾਨੂੰ ਸੰਭਾਲਦਾ ਵੀ ਹੈ। ਯਹੋਨਾ ਦੀ ਅੰਜੀਲ ਦੇ 6ਵੇਂ ਬਾਬ ਦੀ 35 ਆਇਤ ਵਿੱਚ ਇਹ ਲਿਖਿਆ ਹੋਇਆ ਹੈ ਕਿ ਯਸੂ ਉਹਨਾਂ ਨੂੰ ਆਖਿਆ, ਜ਼ਿੰਦਗੀ ਦੀ ਰੋਟੀ ਮੈਂ ਹਾਂ, ਜਿਹੜਾ ਮੇਰੇ ਕੋਲ ਆਉਂਦਾ ਹੈ, ਜਿਹੜਾ ਮੇਰੇ ਕੋਲ ਆਉਂਦਾ ਹੈ ਭੁੱਖਾ ਨਾ ਹੋਏਗਾ ਤੇ ਜਿਹੜਾ ਮੇਰੇ ਉੱਤੇ ਇਮਾਨ ਲਿਆਉਂਦਾ ਹੈ ਕਦੀ ਵੀ ਤਰਹਿਆ ਨਾ ਹੋਏਗਾ। ਸੋ ਇਸ ਲਈ ਮੇਰੇ ਸਾਥੀਓ, ਖੁਦਾ ਦਾ ਕਲਾਮ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਰਾਹ ਦਿਲ ਰੋਸ਼ਨੀ ਹੈ। ਸੋ ਅਸੀਂ ਖੁਦਾ ਦਾ ਸ਼ੁਕਰ ਅਦਾ ਕਰੀਏ ਕਿ ਉਹਨੇ ਆਪਣੇ ਕਲਾਮ ਵਿੱਚ ਸਾਡੇ ਵਾਸਤੇ ਜ਼ਿੰਦਗੀ, ਬਰਕਤ, ਸ਼ਿਫਾ ਰੱਖੀ ਹੋਈ ਹੈ। ਸੋ ਇਸ ਲਈ ਸਾਡੀ ਜਿਸਮਾਨੀ ਤੇ ਰੂਹਾਨੀ ਭਲਾਈ, ਜ਼ਿੰਦਗੀ, ਨਜਾਤ ਖੁਦਾ ਦੇ ਕਲਾਮ ਵਿੱਚ ਪਾਈ ਜਾਂਦੀ ਹੈ। ਮਸੀਹ ਵਿੱਚ ਮੇਰੇ ਸਾਥੀਓ, ਜਿਵੇਂ ਕਿ ਅਸੀਂ ਮੁਕਾਸ਼ਵਾ ਦੀ ਕਿਤਾਬ ਦੇ ਪਹਿਲੇ ਬਾਬ ਦੀ ਪਹਿਲੀ ਆਇਤ ਵਿੱਚ ਵੀ ਪੜ੍ਹਦੇ ਹਾਂ ਕਿ ਇਹ ਮੁਕਾਸ਼ਵਾ ਸਾਨੂੰ ਮਸੀਹ ਵੱਲੋਂ ਮਿਲਿਆ ਹੈ ਤੇ ਮਸੀਹ ਯਸੂ ਰਾਹ, ਹੱਕ ਤੇ ਜ਼ਿੰਦਗੀ ਨੇ। ਜਿਹੜਾ ਕੋਈ ਵੀ ਉਹਦੇ ਤੇ ਇਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਨਿਭਾਏਗਾ। ਤੇ ਮੁਕਾਸ਼ਵਾ ਦੀ ਕਿਤਾਬ ਦੇ ਪਹਿਲੇ ਬਾਬ ਦੀ 3 ਆਇਤ ਵਿੱਚ ਲਿਖਿਆ ਹੋਇਆ ਹੈ, ਇਸ ਨਬੂਅਤ ਦੀ ਕਿਤਾਬ ਦਾ ਪੜ੍ਹਨ ਵਾਲਾ ਤੇ ਉਹਦੇ ਸੁਣਨ ਵਾਲੇ ਤਾਂ ਜੋ ਕੁਝ ਉਹਦੇ ਵਿੱਚ ਲਿਖਿਆ ਹੋਇਆ ਹੈ ਉਹਦੇ ਤੇ ਅਮਲ ਕਰਨ ਵਾਲੇ ਮੁਬਾਰਕ ਨੇ, ਕਿਉਂ ਜੋ ਵੇਲਾ ਨੇੜੇ ਹੋਵੇ। ਸੋ ਮਸੀਹ ਵਿੱਚ ਮੇਰੇ ਸਾਥੀਓ, ਦੁਨੀਆ ਤੇ ਦੁਨੀਆਂ ਵਿੱਚ ਜੋ ਕੁਝ ਵੀ ਹੈ ਵੇ, ਸਾਨੂੰ ਇਸ ਤੋਂ ਕੋਈ ਖੁਸ਼ੀ ਨਹੀਂ, ਇਹਦੇ ਵਿੱਚ ਕੋਈ ਨਜਾਤ ਨਹੀਂ, ਕੋਈ ਜ਼ਿੰਦਗੀ ਨਹੀਂ, ਕੋਈ ਭਲਾਈ ਨਹੀਂ, ਬਲਕਿ ਸਿਰਫ ਤਾਂ ਸਿਰਫ ਮਸੀਹ ਖੁਦਾ ਦੇ ਕੋਲ ਸਾਡੇ ਵਾਸਤੇ ਨਜਾਤ, ਭਲਾਈ, ਜ਼ਿੰਦਗੀ ਹੈ। ਇਹ ਦੁਨੀਆਂ ਜਿਹੜੀ ਕਿ ਹੁਣ ਆਪਣੀ ਅਸਲੀ ਹਾਲਤ ਵਿੱਚ ਨਹੀਂ ਰਹੀ, ਗੁਨਾਹ ਦੀ ਵਜ੍ਹਾ ਤੋਂ ਬਰਬਾਦ, ਤਬਾਹ ਹੋ ਗਈ ਏ, ਨਪਾਕ ਹੋ ਗਈ ਏ, ਉਹ ਵੇਲਾਨ ਵਾਲਾ ਹੈ ਕਿ ਮਸੀਹ ਯਸੂ ਦੀ ਦੂਜੀ ਆਮਦ ਹੋਏਗੀ ਤੇ ਉਹ ਆਪਣੇ ਲੋਕਾਂ ਨੂੰ ਆਪਣੇ ਨਾਲ ਆਸਮਾਨ ਤੇ ਲੈ ਜਾਵੇਗਾ। ਮਸੀਹ ਯਸੂ ਰਾਸਤਬਾਜ਼ਾਂ ਨੂੰ ਲੈ ਜਾਣ ਵਾਸਤੇ ਆਉਂਦੇ ਹੈ, ਤੇ ਅਗਰ ਅਸੀਂ ਉਹਦੇ ਨਾਲ ਆਸਮਾਨ ਤੇ ਜਾਣਾ ਚਾਹੁੰਦੇ ਹਾਂ ਤੇ ਫਿਰ ਆਓ ਅਸੀਂ ਆਪਣੇ ਆਪ ਨੂੰ ਮਸੀਹ ਦੇ ਹਵਾਲੇ ਕਰੀਏ, ਆਪਣੇ ਆਪ ਨੂੰ ਮਸੀਹ ਦੇ ਸਪੁਰਦ ਕਰੀਏ। ਸੱਚਾ ਮਸੀਹ, ਹਕੀਕੀ ਮਸੀਹੀ ਉਹ ਵੇ ਜਿਹੜਾ ਮੁਕੰਮਲ ਤੌਰ ਨਾਲ ਆਪਣੇ ਆਪ ਨੂੰ ਮਸੀਹ ਦੇ ਹਵਾਲੇ ਕਰ ਦਿੰਦਾ ਹੈ। ਆਓ ਅਸੀਂ ਹੁਣ ਹੀ ਤੋਬਾ ਕਰੀਏ, ਮਸੀਹ ਯਸੂ ਤੇ ਈਮਾਨ ਲੈ ਕੇ ਆਈਏ ਤੇ ਬਪਤਿਸਮਾ ਲਈਏ ਤਾਂ ਕਿ ਨਜਾਤ ਪਾਈਏ। ਸੋ ਮਸੀਹ ਵਿੱਚ ਮੇਰੇ ਸਾਥੀਓ, ਖੁਦਾ ਦਾ ਮੁਕਾਸ਼ਫਾ, ਖੁਦਾ ਦਾ ਕਲਾਮ ਮੇਰੇ ਲਈ ਤੇ ਤੁਹਾਡੇ ਲਈ ਇਹ ਵੇ ਕਿ ਅਸੀਂ ਮਸੀਹ ਯਸੂ ਨੂੰ ਆਪਣਾ ਆਪ ਦੇ ਦਈਏ, ਆਪਣੇ ਆਪ ਨੂੰ ਮਸੀਹ ਯਸੂ ਦੇ ਸਪੁਰਦ ਕਰ ਦਈਏ, ਕਿਉਂਕਿ ਯਸੂ ਮਸੀਹ ਸਾਨੂੰ ਬਚਾਉਣ ਦੀ ਕੁਦਰਤ ਰੱਖਦਾ ਹੈ। ਜਿਹੜਾ ਕੋਈ ਵੀ ਉਹਦੇ ਤੇ ਈਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਏਗਾ। ਸੋ ਖੁਦਾ ਨੇ ਸਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੇ ਖੁਦਾ ਹਮੇਸ਼ਾ ਸਾਨੂੰ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਅਤਾ ਫਰਮਾਏ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092317176792। ਨੰਬਰ ਇੱਕ ਵਾਰੀ ਫੇਰ ਲਿਖ ਲਵੋ 0092310176792। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰੱਖਾ।